ਵਾਹਿਗੁਰੂ ਸਾਹਿਬ ਜੀਓ। ਹਮ ਅਵਗੁਣ ਪਰੇ ਇਕ ਗੁਣ ਨਾਹੀ, ਅੰਮ੍ਰਿਤ ਛਾ ਬਿਖੈ ਬਿਖ ਖਾਹੀ। ਮਾਇਆ ਮੋਹ ਪਰਮ ਪੈ ਭੋਲੇ, ਸੁਤ ਦਾਰਾ ਸਿਉਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਸੋ ਕਹੁ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਹਉ ਮੈਂ ਰੋਗ ਸਭ ਜਗਤ ਵਿਆਪਿਆ, ਇਨਕੋ ਜਨਮ ਮਰਨ ਦੁਖ ਭਾਰੀ, ਗੁਰ ਪ੍ਰਸਾਦੀ ਕੋ ਵਿਰਲਾ ਛੂਟੈ, ਇਸ ਜਨ ਕੋ ਹੋਂ ਬਲਿਹਾਰੀ। ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ, ਤਾਂ ਕਾ ਰੂਪ ਅਪਾਰੋ। ਨਾਨਕ ਆਪੇ ਵੇਖ ਹਰ ਬਿਗਸੈ, ਗੁਰਮੁਖ ਬ੍ਰਹਮ ਵਿਚਾਰੋ। ਹਉ ਮੈਂ ਰੋਗ ਸਭ ਜਗਤ ਵਿਆਪਿਆ, ਇਨਕੋ ਜਨਮ ਮਰਨ ਦੁਖ ਭਾਰੀ, ਗੁਰ ਪ੍ਰਸਾਦੀ ਕੋ ਬਿਰਲਾ ਛੂਟੈ, ਇਸ ਜਨ ਕੋ ਹਉ ਬਲਿਹਾਰੀ। ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ, ਤਾਂ ਕਾ ਰੂਪ ਅਪਾਰੋ। ਨਾਨਕ ਆਪੇ ਵੇਖ ਹਰ ਬਿਗਸੈ, ਗੁਰਮੁਖ ਬ੍ਰਹਮ ਵਿਚਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਅੰਤਰਜਾਮੀ ਸਰਬ ਕਲਾ ਸਮਰੱਥ ਦਸਾਂ ਪਾਤਸ਼ਾਹੀਆਂ ਦੇ ਸਵਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸੁਭਾਏ ਮਾਨ ਗੁਰੂ ਰੂਪ ਸਾਧ ਸੰਗਤ ਜੀਓ, ਅੱਜ ਦਾ ਪਾਵਨ ਪਵਿੱਤਰ ਸ਼ਬਦ ਵਿਚਾਰ ਅਧੀਨ ਆਪ ਜੀ ਨੇ ਸਰਵਨ ਕੀਤਾ ਹੈ। ਹਜ਼ੂਰ ਗੁਰੂ ਰਾਮਦਾਸ ਪਾਤਸ਼ਾਹ ਜੀ, ਜਿਵੇਂ ਕਿ ਕੱਲ੍ਹ ਦੇ ਬਚਨਾਂ ਵਿੱਚ ਵਿਸ਼ੇਸ਼ ਤੌਰ 'ਤੇ ਜੀਵਨ ਦੇ ਕੁਝ ਰੋਗ ਹਨ। ਸਤਿਗੁਰੂ ਤੇਥੋਂ ਤੱਕ ਬਾਣੀ ਵਿੱਚ ਕਹਿੰਦੇ, ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਇਸ ਸੰਸਾਰ ਵਿੱਚ ਕੇਵਲ ਸਰੀਰਕ ਨਹੀਂ ਕਹਿੰਦੇ, ਅੰਦਰ ਦੇ ਬਹੁਤ ਸਾਰੀਆਂ ਵਿਕਾਰਾਂ ਦੇ ਵਿੱਚ ਵੀ ਸੰਸਾਰ ਰੋਗੀ ਹੈ। ਔਰ ਇਸ ਰੋਗ ਦੇ ਵਿੱਚ ਫਿਰ ਜੀਵਨ ਜਿਹੜਾ ਹੈ ਬੀਤਦਾ ਹੈ, ਔਰ ਜਿੰਨਾ ਚਿਰ ਤੰਦਰੁਸਤੀ ਨਹੀਂ ਉਹਨਾਂ 'ਚ ਸੁੱਖ ਕਿਵੇਂ ਪ੍ਰਾਪਤ ਹੋਏ। ਭਾਵੇਂ ਕਿ ਅਸੀਂ ਉੱਪਰੋਂ ਉੱਪਰੋਂ ਸਰੀਰ ਨੂੰ ਤੰਦਰੁਸਤ ਰੱਖਣ ਦਾ ਯਤਨ ਕਰਨੇ ਆ ਕਿ ਸਰੀਰ ਤੰਦਰੁਸਤ ਰਹੇ, ਇਹਦੇ ਵਾਸਤੇ ਅਰਦਾਸ ਕਰਨੇ ਆ, ਸੁੱਖ ਮੰਗਦੇ ਹਾਂ, ਬਹੁਤ ਕੁਝ। ਪਰ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਇਹ ਸਰੀਰ ਦੇ ਰੋਗਾਂ ਦੀ ਜੜ ਵੀ ਤੇਰੇ ਅੰਦਰ ਹੈ, ਅੰਦਰਲੇ ਰੋਗਾਂ ਤੋਂ ਤੂੰ ਪੀੜਿਤ ਹੈ ਅਤੇ ਸਾਰੀ ਜ਼ਿੰਦਗੀ ਫਿਰ ਗੁਲਾਮ ਰਹਿੰਦਾ। ਸਾਹਿਬ ਨੇ ਉਦਾਹਰਨਾਂ ਦਿੱਤੀਆਂ ਬਹੁਤ ਪ੍ਰਕਾਰ ਦੀਆਂ। ਹਉਮੈ ਕੀ ਹੈ? ਕਹਿੰਦੇ ਹਉਮੈ ਦੀਰਘ ਰੋਗ ਹੈ। ਵੈਸੇ ਤਾਂ ਮੈਂ ਮੇਰੀ ਪਾਈ ਹੈ ਸਰੀਰ ਦੇ ਵਿੱਚ, ਮਨ ਵਿੱਚ। ਜਿੰਨਾ ਚਿਰ ਮੈਂ ਮੇਰੀ ਨਹੀਂ, ਮਨੁੱਖ ਸੰਸਾਰ ਵਿੱਚ ਵਿਚਰੇਗਾ। ਰਹੀ ਮੋਹ ਤਾਂ ਪਾਇਆ। ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਕਹਿੰਦੇ ਨੇ, ਕੁਰਬਾਨ ਕੀਤਾ ਤਿਸੈ ਬਿਟੋਂ, ਜਿਨ ਮੋਹ ਮਿੱਠਾ ਲਾਇਆ। ਸੰਸਾਰ ਦੀ ਪਕੜ ਜਦੋਂ ਜਦੋਂ ਉਹਨੇ ਕਿਸੇ ਜੀਵ ਨੂੰ ਬਣਾਇਆ, ਉਹਦੇ ਵਿੱਚ ਤਮਾ ਪਾ ਦਿੱਤੀ। ਹਰ ਇੱਕ ਜਨਮ ਲੈਂਦਿਆਂ ਸਾਰ ਹੀ ਬੱਚਾ ਖੋਜ ਕਰਨ ਲੱਗ ਪੈਂਦਾ ਹੈ, ਪਸ਼ੂਆਂ ਦੇ ਬੱਚੇ ਵੀ, ਮਨੁੱਖ ਦੇ ਬੱਚੇ ਵੀ। ਜਨਮ ਲੈਂਦਿਆਂ ਸਾਰ ਹੀ ਉਹ ਖੋਜ ਕਰਦਾ ਦੁੱਧ ਦੀ। ਇਹ ਦੁੱਧ ਦੀ ਖੋਜ ਕਿਉਂ ਕੀਤੀ? ਇਹਦੇ ਵਿੱਚ ਤ੍ਰਿਸ਼ਨਾ ਪਾਈ, ਤਮਾ ਪਾਈ, ਜ਼ਰੂਰੀ ਹੈ। ਕਿਉਂਕਿ ਜੇ ਸੰਸਾਰ ਵਿੱਚ ਤ੍ਰਿਸ਼ਨਾ ਨਹੀਂ ਹੈ, ਤਮਾ ਨਹੀਂ ਹੈ, ਤਾਂ ਆਦਮੀ ਬਿਲਕੁਲ ਬੁੱਤ ਹੋ ਜਾਏਗਾ, ਤੁਰੇਗਾ ਨਹੀਂ, ਖੋਜ ਨਹੀਂ ਕਰੇਗਾ। ਇਹਦੇ ਵਿੱਚ ਤਮਾ ਪਾਈ, ਤ੍ਰਿਸ਼ਨਾ ਪਾਈ ਕਿ ਖੋਜ ਕਰੇ ਤਾਂ ਜੀਵਨ ਚੱਲੇਗਾ, ਤਾਂ ਸੰਸਾਰ ਚੱਲਣਾ। ਕਿਉਂਕਿ ਇਹ ਭਾਵੇਂ ਬਾਣੀ ਵਿੱਚ ਕਿਹਾ ਕਿ ਸੰਸਾਰ ਝੂਠਾ ਹੈ, ਪਰ ਇਹ ਵੀ ਇੱਕ ਸੱਚ ਹੈ ਕਿ ਇਸ ਸ੍ਰਿਸ਼ਟੀ ਨੂੰ ਵਾਹਿਗੁਰੂ ਨੇ ਆਪ ਬਣਾਇਆ, ਉਹ ਆਪ ਇਹਨੂੰ ਚਲਾਉਣਾ ਵੀ ਚਾਹੁੰਦਾ ਹੈ। ਇਹ ਨਹੀਂ ਕਿ ਸੰਸਾਰ ਝੂਠਾ ਹੈ ਅਤੇ ਇਸ ਝੂਠੇ ਸੰਸਾਰ ਨੂੰ ਉਹ ਛੱਡਣ ਦਾ ਉਪਦੇਸ਼ ਦੇ ਰਿਹਾ। ਸਾਹਿਬ ਨੇ ਕਿਹਾ ਨਹੀਂ, ਬਸ ਫਰਕ ਇੰਨਾ ਹੈ ਕਿ ਇਸ ਝੂਠੇ ਸੰਸਾਰ ਨੂੰ ਇਹਦੇ ਵਿੱਚ ਤੂੰ ਵਿਚਰ ਤਾਂ ਜ਼ਰੂਰ, ਪਰ ਇੱਕ ਗੱਲ ਖਿਆਲ ਰੱਖੀ, ਜਦੋਂ ਤੂੰ ਇਹਨੂੰ ਸੱਚ ਸਮਝਣਾ ਉਦੋਂ ਤੈਨੂੰ ਭੁਲੇਖਾ ਪੈ ਜਾਂਦਾ ਹੈ, ਭਰਮ ਪੈ ਜਾਂਦਾ, ਉਦੋਂ ਤੂੰ ਦੁੱਖ ਵਿੱਚ ਚਲਾ ਜਾਏਗਾ। ਫਿਰ ਕਾਰਨ ਹੀ ਬਿਨਾਂ ਕੰਮ ਤੋਂ ਹੀ ਦੁੱਖ ਵਿੱਚ ਪਿਆ ਰਹਿੰਦਾ ਹੈ। ਭਗਤ ਜੀ ਨੇ ਬਚਨ ਕੀਤੇ, ਕਹਿੰਦੇ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਬਿਸ਼ਰਤ ਦੁੱਖ ਪਾਇਆ, ਸੋ ਗਤ ਪਈ ਹਮਾਰੀ। ਕਹਿੰਦੇ ਇੱਕ ਰਾਜਾ ਸਿੰਘਾਸਨ 'ਤੇ ਬੈਠਾ, ਕਿਤੇ ਸੌਂ ਗਿਆ, ਨੀਂਦ ਆ ਗਈ, ਦਰਬਾਰ ਲੱਗਾ ਹੋਇਆ, ਦਰਬਾਰੀ ਅੱਗੇ ਬੈਠੇ ਨੇ, ਅਤੇ ਸਿੰਘਾਸਨ 'ਤੇ ਨੀਂਦ ਅੱਖ ਲੱਗ ਗਈ। ਉਸ ਆਈ ਹੋਈ ਨੀਂਦ ਦੇ ਵਿੱਚ ਕਹਿੰਦੇ ਉਹਨੂੰ ਇੱਕ ਸੁਪਨਾ ਆਇਆ, ਅਤੇ ਸੁਪਨੇ ਵਿੱਚ ਭਿਖਾਰੀ ਬਣ ਗਿਆ। ਭਿਖਾਰੀ ਬਣਿਆ ਅਤੇ ਹੱਥ ਵਿੱਚ ਲੋਟਾ ਫੜ ਕੇ ਉੱਥੇ ਹੀ ਜਿਹੜੇ ਸ਼ਹਿਰ ਵਿੱਚੋਂ ਲੰਘਦਾ ਸੀ ਉਹਦੇ ਸਾਰੇ ਲੋਕ ਸਲਾਮ ਕਰਦੇ ਸਨ, ਪਰ ਸੌਣ ਕਰਕੇ, ਨੀਂਦ ਵਿੱਚ ਜਾਣ ਕਰਕੇ ਕਹਿੰਦੇ ਉਹਨਾਂ ਹੀ ਗਲੀਆਂ ਦੇ ਵਿੱਚ ਲੋਟਾ ਫੜ ਕੇ ਭਿਖਾਰੀ ਬਣ ਕੇ ਭੀਖ ਮੰਗਦਾ ਫਿਰਦਾ। ਇਹ ਕਿਉਂ ਹੋਇਆ? ਕਹਿੰਦੇ ਇਹ ਸੁਪਨਾ ਜਿਹੜਾ ਭਿਖਾਰੀ ਵਾਲਾ ਝੂਠਾ ਹੈ, ਸੁਪਨਾ ਹੈ ਹੀ ਝੂਠਾ, ਪਰ ਉਹਦੇ ਵਿੱਚ ਜਦੋਂ ਆਦਮੀ ਪੈ ਜਾਂਦਾ ਤਾਂ ਉਹ ਸੱਚ ਪ੍ਰਤੀਤ ਹੁੰਦਾ ਹੈ। ਜਦੋਂ ਅਸੀਂ ਸੁਪਨੇ ਵਿੱਚ ਜਾਂਦੇ ਹਾਂ ਤਾਂ ਉੱਥੇ ਇਹ ਨਹੀਂ ਪਤਾ ਲੱਗਦਾ ਵੀ ਇਹ ਤਾਂ ਜਾਲੀ ਹੈ, ਉੱਥੇ ਆਦਮੀ ਪੂਰੀ ਤਰ੍ਹਾਂ ਮੰਨ ਲੈਂਦਾ ਕਿ ਇਹ ਵਾਕਈ ਹੋ ਰਿਹਾ ਸੁਪਨੇ ਦੇ ਵਿੱਚ। ਅਤੇ ਸੁਪਨਾ ਟੁੱਟਦਾ ਹੀ ਤਾਂ ਹੈ ਜਦੋਂ ਸਾਨੂੰ ਸੁਪਨਾ ਆਉਂਦਾ, ਜੇ ਕਿਤੇ ਇੱਕ ਖਿਆਲ ਨਾ ਨਾ ਛੋਟਾ ਜਿਹਾ ਵਿੱਚ ਆਵੇ, ਇਹ ਤਾਂ ਸੁਪਨਾ ਲੱਗਦਾ, ਉਸ ਵੇਲੇ ਸੁਪਨਾ ਟੁੱਟ ਜਾਂਦਾ ਹੈ, ਉਹਨੂੰ ਵਹਿੰਦਿਆਂ ਸਾਰ ਹੀ, ਹੋਰ ਕੋਈ ਤਰੀਕਾ ਨਹੀਂ ਹੈ। ਉਹ ਸੋਚਣ ਨਾਲ ਕਿ ਸੁਪਨਾ ਚੱਲ ਰਿਹਾ ਟੁੱਟ ਜਾਏਗਾ। ਇਸੇ ਤਰ੍ਹਾਂ ਸੰਸਾਰ ਦੇ ਵਿੱਚ ਜੋ ਅਸੀਂ ਸੁਪਨੇ ਵਿੱਚ ਜੀ ਰਹੇ ਹਾਂ, ਦੁੱਖ ਵਿੱਚ ਜੀ ਰਹੇ ਹਾਂ, ਸਾਧ ਸੰਗਤ ਇਹ ਸੁਪਨਾ ਹੈ, ਇਹ ਹੋਰ ਕਿਸੇ ਤਰੀਕੇ ਨਾਲ ਨਹੀਂ ਟੁੱਟਦਾ। ਕੇਵਲ ਅਤੇ ਕੇਵਲ ਜਦੋਂ ਪਤਾ ਲੱਗ ਜਾਏ, ਗੁਰੂ ਗਿਆਨ ਬਖਸ਼ਿਸ਼ ਕਰਦਾ ਕਿ ਇਹ ਤਾਂ ਸਿਰਫ ਸੁਪਨਾ ਵੇਖ ਰਿਹਾ, ਉਸੇ ਵੇਲੇ ਉਹਦਾ ਸੁਪਨਾ ਟੁੱਟ ਜਾਂਦਾ ਹੈ। ਸੁਪਨਾ ਟੁੱਟਦਿਆਂ ਸਾਰ ਉਹ ਜਾਗ ਪੈਂਦਾ, ਉਹ ਦੁਨੀਆ ਅਲੋਪ ਹੋ ਜਾਂਦੀ ਜਿਹੜੀ ਸੁਪਨੇ ਵਿੱਚ ਚੱਲ ਰਹੀ ਸੀ, ਅਤੇ ਨਵੀਂ ਦੁਨੀਆ ਪੈਦਾ ਹੋ ਜਾਂਦੀ ਹੈ, ਜਾਗ ਪੈਂਦਾ, ਬਾਹਰ ਦਾ ਸੰਸਾਰ ਦਿਸਣਾ ਸ਼ੁਰੂ ਹੋ ਜਾਂਦਾ ਹੈ। ਇਸੇ ਤਰ੍ਹਾਂ ਇਹ ਸਤਸੰਗਤ ਦੋ ਪ੍ਰਕਾਰ ਦੀ ਨੀਂਦ ਹੈ, ਜਿਵੇਂ ਆਪਾਂ ਹੁਣ ਜਾਗ ਰਹੇ ਹਾਂ ਅਤੇ ਰਾਤ ਨੂੰ ਜਦੋਂ ਸੌਂਦੇ ਹਾਂ, ਨੀਂਦ ਪੈਂਦਿਆਂ ਸਾਰ ਬਾਹਰਲਾ ਸੰਸਾਰ ਖਤਮ ਹੋ ਜਾਂਦਾ, ਉਸ ਵੇਲੇ ਇੱਕ ਸੰਸਾਰ ਟੁੱਟ ਜਾਏਗਾ ਨੀਂਦ ਆਉਂਦਿਆਂ ਸਾਰ। ਜਦੋਂ ਕੋਈ ਨੀਂਦ ਵਿੱਚ ਜਾਂਦਾ, ਉਹਨੂੰ ਕੋਈ ਨਹੀਂ ਪਤਾ ਲੱਗਦਾ ਕਿ ਮੈਂ ਮਨੁੱਖ ਹਾਂ ਕਿ ਇਸਤਰੀ ਹਾਂ, ਕਿ ਰਾਜਾ ਹਾਂ ਕਿ ਭਿਖਾਰੀ ਹਾਂ, ਕਿ ਬੱਚਾ ਹਾਂ ਕਿ ਜਵਾਨ ਹਾਂ, ਅਨਪੜ੍ਹ ਹਾਂ ਕਿ ਪੜ੍ਹਿਆ, ਸਾਰੀਆਂ ਚੀਜ਼ਾਂ ਵਿਸਰ ਜਾਂਦੀਆਂ। ਪਿਛਲਾ ਸੰਸਾਰ ਗਾਇਬ, ਨੀਂਦ ਦਾ ਮਤਲਬ ਇਹ ਹੈ। ਇਸ ਦੁਨੀਆ ਵਿੱਚੋਂ ਨਿਕਲ ਕੇ ਆਦਮੀ ਵਿਸ਼ਰਾਮ ਦੀ ਦੁਨੀਆ ਵਿੱਚ ਚਲਾ ਜਾਂਦਾ, ਫਿਰ ਉੱਥੋਂ ਉਸ ਦੁਨੀਆ ਵਿੱਚੋਂ ਤਾਂ ਨਿਕਲਦਾ ਜਿਹਨੂੰ ਵਾਪਸ ਜਾਗ ਆਵੇ। ਫਿਰ ਜੇ ਸੁਪਨਾ ਆ ਗਿਆ, ਸੁਪਨੇ ਦੀ ਇੱਕ ਦੁਨੀਆ ਰਚੀ ਜਾਂਦੀ, ਉੱਥੋਂ ਦੇ ਮਕਾਨ ਨੇ, ਉੱਥੋਂ ਦਾ ਪਰਿਵਾਰ ਹੈ, ਉੱਥੋਂ ਦੇ ਲੋਕ ਨੇ, ਸਾਰਾ ਕੁਝ ਹੈ। ਤਾਂ ਜਦੋਂ ਉੱਥੇ ਸਭ ਕੁਝ ਰਚਿਆ ਜਾਂਦਾ ਹੈ, ਫਿਰ ਉਹਨੂੰ ਸੱਚ ਪ੍ਰਤੀਤ ਕਰਨ ਲੱਗ ਪੈਂਦਾ ਹੈ। ਇਸੇ ਤਰ੍ਹਾਂ ਫਿਰ ਜਦੋਂ ਸੁਪਨਾ ਟੁੱਟਦਾ ਹੈ ਅਤੇ ਜਾਗਣ ਨਾਲ ਉਹ ਫਿਰ ਸੰਸਾਰ ਵਿੱਚ ਆ ਕੇ ਪਿਛਲਾ ਜਿਹੜਾ ਸੰਸਾਰ ਸੁਪਨਿਆਂ ਦਾ ਸੀ ਉਹ ਖਤਮ ਹੋ ਗਿਆ। ਇਸੇ ਤਰ੍ਹਾਂ ਸਾਧ ਸੰਗਤ ਜਿੱਥੇ ਹੁਣ ਅਸੀਂ ਜੀ ਰਹੇ ਹਾਂ, ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਇਹ ਸੁਪਨੇ ਵਿੱਚ ਤੂੰ ਜੀ ਰਿਹਾ ਹੈ, ਸੁਪਨ ਆ ਰਿਹਾ ਤੈਨੂੰ, ਸਾਡੇ ਮਨ ਵਿੱਚ ਇਉਂ ਹੈ ਜਾਗ ਰਹੇ ਹਾਂ, ਪਰ ਮਨ ਦੇ ਤੌਰ 'ਤੇ ਅਸੀਂ ਸੁਪਨੇ ਵੇਖ ਰਹੇ ਹਾਂ। ਸੁਪਨਿਆਂ ਦੇ ਵਿੱਚ ਵੀ ਅਸੀਂ ਚੀਜ਼ਾਂ ਬਣਾ ਕੇ ਜਿਹੜੀ ਚੀਜ਼ ਸੋਚਦੇ ਹਾਂ ਉਹ ਸਾਡੇ ਸਾਹਮਣੇ ਆ ਜਾਂਦੀ। ਇੱਥੇ ਵੀ ਅਸੀਂ ਪਦਾਰਥਾਂ ਦੇ ਸੁਪਨੇ ਜਾਗਦੇ ਵੀ ਲੈਂਦੇ ਰਹਿੰਦੇ ਹਾਂ ਵਾਰ ਵਾਰ। ਆਦਮੀ ਦੀ ਆਦਤ ਹੈ ਸੁਪਨਿਆਂ ਵਿੱਚ ਜਿਉਣਾ, ਨਿਰੰਤਰ ਵਿਚਾਰਾਂ ਵਿੱਚ ਜੁੜੇ ਰਹਿਣਾ, ਵਿਚਾਰਾਂ ਦੇ ਆਉਂਦੇ ਰਹਿਣਾ। ਅਤੇ ਜਦੋਂ ਗੁਰੂ ਦੀ ਕਿਰਪਾ ਨਾਲ ਇਹ ਸੰਸਾਰ ਰੂਪੀ ਸੁਪਨਾ ਬੰਦ ਹੋ ਜਾਂਦਾ ਅਤੇ ਮਨੁੱਖ ਜਾਗਦਾ ਹੈ ਗਿਆਨ ਖੰਡ ਵਿੱਚ ਆ ਕੇ, ਉੱਥੇ ਇਹ ਸੰਸਾਰ ਸਾਰੇ ਦਾ ਸਾਰਾ ਵਿਦਾ ਹੋ ਜਾਂਦਾ, ਚਲਾ ਜਾਂਦਾ ਹੈ। ਫਿਰ ਇੱਕ ਨਵੀਂ ਦੁਨੀਆ ਖੁੱਲ੍ਹ ਜਾਂਦੀ ਹੈ। ਉਹਨੂੰ ਕਿਹਾ ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੇ ਨਾਦ ਵਿਨੋਦ ਕੋਡ ਆਨੰਦ। ਉਹ ਨਵੀਂ ਦੁਨੀਆ ਫਿਰ ਵੇਖਣ ਦੀ ਮਿਲਦੀ ਹੈ। ਇਹ ਜਗਤ ਇੱਧਰ ਬੰਦ ਹੋਇਆ, ਦੂਸਰਾ ਜਗਤ ਸ਼ੁਰੂ ਹੋ ਗਿਆ। ਇਸ ਕਰਕੇ ਜਿਸ ਦਾ ਸੁਪਨਾ ਟੁੱਟਾ ਹੈ, ਜਿਹੜਾ ਉਸ ਦੁਨੀਆ ਵਿੱਚ ਚਲਾ ਗਿਆ ਹੈ, ਉਸ ਨੂੰ ਫਿਰ ਸਾਧ ਸੰਗਤ ਇਸ ਦੁਨੀਆ ਦੇ ਲੋਕਾਂ ਨਾਲ ਉਹਦਾ ਤਾਲਮੇਲ ਨਹੀਂ ਬਣਦਾ, ਸੰਬੰਧ ਨਹੀਂ ਜੁੜਦੇ, ਕਿਉਂਕਿ ਉਹ ਹੋਰ ਦੁਨੀਆ ਵਿੱਚ ਜੀ ਰਿਹਾ। ਇੱਥੇ ਤਾਂ ਥੋੜ੍ਹਾ ਜਿਹਾ ਬੰਦਾ ਅੱਗੇ ਪਿੱਛੇ ਹੋ ਜਾਏ, ਇੱਕ ਅਮੀਰ ਹੈ ਗਰੀਬ ਹੈ, ਉਹਨਾਂ ਦੀ ਸਾਂਝ ਬੜੀ ਕਠਿਨ ਹੋ ਜਾਂਦੀ ਹੈ। ਫਿਰ ਜਿਹਦਾ ਸੰਸਾਰ ਹੀ ਬਦਲ ਜਾਏ ਸਾਰਾ, ਇੱਕ ਦਾ ਸੰਸਾਰ ਮਾਇਕੀ ਹੈ, ਇੱਕ ਦਾ ਸੰਸਾਰ ਪਰਮਾਤਮਾ ਦਾ ਹੈ, ਦੋਵਾਂ ਦਾ ਜੋੜ ਕਿਵੇਂ ਬਣੇਗਾ? ਇਸ ਲਈ ਬਣਦਾ ਨਹੀਂ ਹੈ, ਦੋਵਾਂ ਦੀ ਰਹਿਣੀ ਸਹਿਣੀ ਵੱਖਰੀ ਹੋ ਜਾਂਦੀ ਹੈ। ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਇਸ ਕਰਕੇ ਧਰਮੀ ਲੋਕਾਂ ਦੀ ਸ਼ਹਾਦਤ ਦੇ ਕਾਰਨ ਹੀ ਰਹੇ ਨੇ ਕਿ ਉਹਨਾਂ ਦੀ ਦੁਨੀਆ ਹੋਰ ਸੀ, ਉਹ ਹੋਰ ਢੰਗ ਨਾਲ ਸੋਚਦੇ ਸਨ, ਸੰਸਾਰ ਦਾ ਜਿਹੜਾ ਢੰਗ ਸੀ ਉਹ ਵੱਖਰਾ ਸੀ, ਇਸ ਕਰਕੇ ਉਹਨਾਂ ਦੋਵਾਂ ਦਾ ਆਪਸ ਵਿੱਚ ਕਦੀ ਕੋਈ ਮੇਲ ਨਹੀਂ ਹੋਇਆ। ਤਾਂ ਇਹ ਦੋ ਪ੍ਰਕਾਰ ਦੀ ਦੁਨੀਆ ਹੈ, ਸੰਸਾਰ ਹੈ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਜ ਕਹਿ ਰਹੇ ਨੇ ਹਉਮੈ ਸਭ ਤੋਂ ਵੱਡੀ ਨੀਂਦ ਹੈ। ਜਿਹੜਾ ਹਉਮੈ ਦੀ ਨੀਂਦ ਵਿੱਚ ਸੁੱਤਾ ਰਿਹਾ, ਉਹ ਆਪਣੀ ਜ਼ਿੰਦਗੀ ਦੇ ਵਿੱਚ ਸੁੱਤਾ ਜੀਵਨ ਗੁਜ਼ਾਰ ਦਿੰਦਾ, ਅੰਦਰ ਜੋ ਵਾਹਿਗੁਰੂ ਅਕਾਲ ਪੁਰਖ ਨੇ ਬਖਸ਼ਿਸ਼ ਪਾਈ ਹੈ ਉਹਦੇ ਤੋਂ ਵਾਂਝਾ ਰਹਿ ਜਾਂਦਾ, ਇਸ ਦੁੱਖ ਵਿੱਚ ਭਟਕਦਾ ਰਹਿੰਦਾ ਹੈ। ਹਉਮੈ ਦੇ ਸੁਪਨੇ ਵਿੱਚ, ਹੰਕਾਰ ਦੇ ਸੁਪਨੇ ਵਿੱਚ ਜਿਹਨੂੰ ਗੁਰੂ ਸਾਹਿਬ ਨੇ ਦੀਰਘ ਰੋਗ ਕਿਹਾ, ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ। ਇਹ ਅੰਦਰ ਬੜਾ ਡੂੰਘਾ ਮੈਂ ਮੇਰੀ ਦਾ ਰੋਗ ਹੈ। ਮੈਂ ਬੇਨਤੀ ਕਰ ਰਿਹਾ ਸਾਂ ਵੀ ਮੋਹ ਪਾਇਆ ਪਰਮਾਤਮਾ ਨੇ, ਅੰਦਰ ਮੈਂ ਵੀ ਪਾਈ ਹੈ ਤਾਂ ਕਿ ਸੰਸਾਰ ਵਿੱਚ ਸਫ਼ਰ ਕਰ ਸਕੇ, ਇਹਨੂੰ ਪਤਾ ਲੱਗੇ ਮੈਂ ਕੋਈ ਹਾਂ, ਮੈਂ ਕੰਮ ਕਰਨਾ ਹੈ, ਮੈਂ ਮਨੁੱਖ ਹਾਂ। ਪਰ ਜਦੋਂ ਇਹ ਮੈਂ ਮੇਰੀ ਇੰਨੀ ਵੱਧ ਜਾਂਦੀ ਹੈ ਕਿ ਤੂੰ ਵਿੱਚੋਂ ਨਿਕਲ ਹੀ ਜਾਂਦਾ, ਬਸ ਮੈਂ ਹੀ ਮੈਂ ਦਿਸਣ ਲੱਗ ਪੈਂਦੀ, ਚੌਵਾਂ ਪਾਸੇ ਮੈਂ ਹੀ ਨਜ਼ਰ ਆਉਂਦੀ। ਕਬੀਰ ਸਾਹਿਬ ਕਹਿੰਦੇ, ਮੇਰੀ ਕਰਤੇ ਜਨਮ ਗਇਓ, ਸਾਰੀ ਜ਼ਿੰਦਗੀ ਕਿਵੇਂ ਲੰਘੀ, ਮੇਰਾ ਕਰਦੇ ਲੰਘ ਗਏ। ਔਰ ਇਸ ਤਰ੍ਹਾਂ ਆਦਤ ਪੱਕ ਗਈ, ਮੈਂ ਕਰਦਿਆਂ ਜੀਵਨ ਦਾ ਬਹੁਮੁੱਲਾ ਖਜ਼ਾਨਾ ਪਰਮਾਤਮਾ ਦੀ ਯਾਦ ਅੰਦਰੋਂ ਨਿਕਲ ਗਈ। ਕਿਉਂਕਿ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਜਿੱਥੇ ਹਉਮੈ ਹੈ, ਪਰਮਾਤਮਾ ਦੀ ਯਾਦ ਉੱਥੇ ਨਹੀਂ ਟਿਕੇਗੀ, ਉਹਦੀ ਯਾਦ ਉੱਥੋਂ ਨਿਕਲ ਜਾਂਦੀ ਹੈ। ਹਉਮੈ ਵਿੱਚ ਸੇਵਾ ਨਾ ਹੋਵੇ, ਜੇ ਹਉਮੈ ਵਿੱਚ ਰਹਿ ਕੇ ਸੇਵਾ ਕੀਤੀ ਵੀ ਜਾਏ ਤਾਂ ਮਨ ਬਿਰਥਾ ਜਾਏ। ਕਹਿੰਦੇ ਕਰੇਗਾ ਜ਼ਰੂਰ, ਲੇਖੇ ਨਹੀਂ ਪੈਂਦੀ, ਕਿਉਂਕਿ ਮੈਂ ਦੇ ਸਹਾਰੇ 'ਤੇ ਕੀਤੀ ਗਈ ਹੈ। ਤਾਂ ਸਤਿਗੁਰੂ ਕਹਿੰਦੇ ਬਹੁਤ ਲੰਬਾ ਰੋਗ ਹੈ ਹਉਮੈ, ਮੇਰੀ ਕਰਤੇ ਜਨਮ ਗਇਓ, ਸਾਇਰ ਸੋਖ। ਸਾਇਰ ਦਾ ਅਰਥ ਸਮੁੰਦਰ, ਜ਼ਿੰਦਗੀ ਦਾ ਸਮੁੰਦਰ। ਸੋਖ ਦਾ ਅਰਥ ਸੁੱਕ ਗਿਆ, ਭੁਜੰਗ ਬਲਿਓ। ਭੁਜਾਵਾਂ ਦਾ ਜਿਹੜਾ ਬਲ ਸੀ, ਭੁਜਾਵਾਂ ਦੀ ਜਿਹੜੀ ਸ਼ਕਤੀ ਸੀ, ਉਹ ਵੀ ਨਸ਼ਟ ਹੋ ਗਈ, ਖਤਮ ਹੋ ਗਈ। ਇਸ ਤਰ੍ਹਾਂ 12 ਬਰਸ ਬਾਲਪਨ ਬੀਤੇ, 20 ਬਰਸ ਕੱਛ ਤਪ ਨਾ ਕੀਓ, 30 ਬਰਸ ਕੱਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਪਇਓ। ਜ਼ਿੰਦਗੀ ਵਿਅਰਥ ਵਿੱਚ ਚਲੀ ਗਈ। ਤਾਂ ਹਉਮੈ ਦੀਰਘ ਰੋਗ ਹੈ, ਦੀਰਘ ਦਾ ਮਤਲਬ ਲੰਬਾ ਹੈ। ਹੁਣ ਇਹਦੀ ਦਵਾਈ ਦੱਸਦੇ ਨੇ ਕਿ ਕਿਹੜੀ ਹੈ ਦਵਾਈ ਇਸ ਹਉਮੈ ਦੇ ਦੀਰਘ ਰੋਗ ਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਦਾਰੂ ਵੀ ਇਸ ਮਾਹੇ। ਇਸ ਕਲਾ ਦੇ ਵਿੱਚ ਦਾਰੂ ਹੈ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਇਹ ਸਭ ਤੋਂ ਵੱਡਾ ਦੁੱਖ ਹਉਮੈ ਦਾ ਉਹਨਾਂ ਦਾ ਹੀ ਖਤਮ ਹੋਇਆ ਹੈ, ਇਹ ਰੋਗ ਉਹਨਾਂ ਦਾ ਹੀ ਖਤਮ ਹੋਇਆ ਜਿਨ੍ਹਾਂ ਨੇ ਗੁਰੂ ਕੇ ਸ਼ਬਦ ਦੀ ਕਮਾਈ ਕੀਤੀ ਹੈ। ਹੁਣ ਕਮਾਈ ਕਿਵੇਂ ਕਰਨੀ, ਕਿਉਂਕਿ ਕਮਾਈ ਦਾ ਘਾਲਣਾ ਮੁਸ਼ਕਤ, ਕਮਾਈ ਮਿਹਨਤ, ਇਹ ਸ਼ਬਦ ਬੜੀ ਵਾਰੀ ਆਉਣਗੇ ਗੁਰਬਾਣੀ ਵਿੱਚ। ਕਮਾਈ ਕੀ ਹੈ, ਕਿਵੇਂ ਕਮਾਵਾਂਗੇ ਸ਼ਬਦ ਨੂੰ, ਕੀ ਹੈ ਤਰੀਕਾ? ਤਾਂ ਸ਼ਬਦ ਦੀ ਕਮਾਈ ਦੋ ਪ੍ਰਕਾਰ ਦੀ ਹੈ। ਇੱਕ ਤਾਂ ਕਮਾਈ ਹੈ ਸ਼ਬਦ ਨੂੰ ਜਪਣਾ, ਪਹਿਲਾਂ ਜਪੇ ਜੋ ਸ਼ਬਦ ਗੁਰੂ ਨੇ ਬਖਸ਼ਿਸ਼ ਕੀਤਾ ਹੈ, ਉਹਦਾ ਜਾਪ ਕਰਨਾ ਕੁਝ ਸਮੇਂ ਲਈ ਨੇਮ ਦੇ ਨਾਲ। ਉਹਦੇ ਨਾਲ ਕੀ ਤਾਕਤ ਪੈਦਾ ਹੋਵੇਗੀ, ਉਹਦੇ ਨਾਲ ਬੰਦੇ ਦੇ ਅੰਦਰ ਇਰਾਦਾ ਸ਼ਕਤੀ ਸਟਰੋਂਗ ਹੋ ਜਾਏਗੀ, ਤਕੜੀ ਹੋ ਜਾਏਗੀ। ਜਿਵੇਂ ਅਸੀਂ ਕਈ ਚੀਜ਼ਾਂ ਸੋਚਦੇ ਰਹਿੰਦੇ ਹਾਂ, ਹੁੰਦੀਆਂ ਨਹੀਂ, ਸੋਚਦੇ ਰਹੀ ਦਾ ਕਰੀਏ ਪਰ ਉਹ ਕਰ ਨਹੀਂ ਸਕਦੇ, ਉਹ ਇਸ ਤਰ੍ਹਾਂ ਕਦੀ ਨਹੀਂ ਹੋਣਗੀਆਂ ਜਿੰਨਾ ਚਿਰ ਅਸੀਂ ਸ਼ਬਦ ਦਾ ਅਭਿਆਸ ਨਾ ਕੀਤਾ, ਨਾਮ ਦਾ ਅਭਿਆਸ ਨਾ ਕੀਤਾ, ਨਾਮ ਜਪਿਆ ਨਾ ਨਿਯਮਬੱਧ। ਤਾਂ ਉਹ ਜਪਣਾ ਕੀ ਹੈ, ਕਮਾਉਣਾ ਹੈ। ਉਹ ਕਮਾਇਆ ਜਾਂਦਾ ਜਪਣ ਦੇ ਨਾਲ, ਸ਼ਬਦ ਕਮਾਇਆ ਜਾਂਦਾ ਅਤੇ ਅੰਦਰ ਸ਼ਕਤੀ ਇਕੱਠੀ ਹੋ ਜਾਂਦੀ। ਹੁਣ ਉੱਥੇ ਇੱਕ ਦੂਸਰਾ ਕੰਮ ਵੀ ਜ਼ਰੂਰੀ ਹੈ ਨਾਲ, ਕਿ ਜਿਹੜੇ ਸਰੀਰ ਵਿੱਚ ਨਾਮ ਜਪਿਆ ਜਾ ਰਿਹਾ, ਅਕਾਲ ਪੁਰਖ ਨੇ ਉਸ ਸਰੀਰ ਨੂੰ ਇੱਕ ਬੁੱਧੀ ਵੀ ਦਿੱਤੀ ਹੈ, ਉਹਨੂੰ ਚਾਹੀਦਾ ਉਸ ਬੁੱਧੀ ਦੀ ਵਰਤੋਂ ਕਰਕੇ ਆਪਣੇ ਆਪ ਨੂੰ ਬਦਲਣ ਦਾ ਯਤਨ ਕਰੇ। ਇਹ ਦੋ ਅੰਗ ਨੇ ਸ਼ਬਦ ਦੀ ਕਮਾਈ ਦੇ। ਅਸੀਂ ਅੱਧੇ ਅੱਧੇ ਕਾਰਜ ਵਿੱਚ ਫਸੇ ਹੋਏ ਹਾਂ, ਕਿਤੇ ਅਸੀਂ ਇਹ ਸੋਚ ਰਹੇ ਹਾਂ ਵੀ ਅਸੀਂ ਪੜ੍ਹਾਂਗੇ, ਅਰਥ ਸਿੱਖਾਂਗੇ, ਸਮਝਾਂਗੇ ਅਤੇ ਕਮਾਵਾਂਗੇ। ਇਹਨੂੰ ਸ਼ਬਦ ਕਮਾਇਆ ਗਿਆ ਸਮਝੋ, ਇਹ ਇੱਕ ਹਿੱਸਾ। 50% ਹੈ ਸਮਝਣਾ ਅਤੇ ਯਤਨ ਕਰਨਾ, 50% ਹੈ ਜਪਣਾ। ਇਹ ਦੋ ਜਿੱਥੇ ਇਕੱਠੇ ਹੋ ਗਏ ਉਹਨੂੰ ਕਹਿੰਦੇ ਨੇ ਤਾਂ ਗੁਰ ਕਾ ਸ਼ਬਦ ਕਮਾਹੇ, ਨਾਲੇ ਜਪਣਾ ਅਤੇ ਨਾਲ ਗੁਰਬਾਣੀ ਦੇ ਵਿੱਚ ਜੋ ਕੁਝ ਲਿਖਿਆ ਸੱਚੇ ਸਤਿਗੁਰੂ ਨੇ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਪੜਚੋਲ ਕੇ ਵੇਖਣਾ ਕਿ ਕੀ ਮੈਂ ਉਹ ਕੰਮ ਕਰ ਰਿਹਾ ਹਾਂ ਜੋ ਕੁਝ ਪੂਰੇ ਸਤਿਗੁਰੂ ਨੇ ਦੱਸਿਆ ਹੋਇਆ ਹੈ। ਜੇ ਮੈਂ ਉਹ ਨਹੀਂ ਕਰ ਰਿਹਾ ਤਾਂ ਉਹਦੇ ਵਾਸਤੇ ਅਰਦਾਸ ਕਰਨੀ ਚਾਹੀਦੀ ਹੈ ਕਿ ਸ਼ਕਤੀ ਦਇਆ ਅਕਾਲ ਪੁਰਖ ਵਾਹਿਗੁਰੂ। ਇਸ ਤਰ੍ਹਾਂ ਇਹ ਸ਼ਬਦ ਦੀ ਕਮਾਈ ਦੇ ਦੋ ਹਿੱਸੇ ਨੇ। ਜੇ ਅਸੀਂ ਇੱਕ ਦੋਵਾਂ ਵਿੱਚੋਂ ਕੋਈ ਵੀ ਕਰਦੇ ਰਹੇ ਤਾਂ ਕਾਮਯਾਬ ਨਹੀਂ ਹੋਵਾਂਗੇ। ਸੋਚ ਸੋਚ ਕੇ ਜੀਵਨ ਉੱਚਾ ਨਹੀਂ ਹੋ ਸਕਦਾ, ਕਦੀ ਸੋਚਦੇ ਰਹਾਂਗੇ, ਨਾਲ ਜਪਣਾ ਪਏਗਾ। ਜਪ ਜਪ ਕੇ ਵੀ ਜੀਵਨ ਉੱਚਾ ਨਹੀਂ ਹੁੰਦਾ ਜੇਕਰ ਅਸੀਂ ਨਾਲ ਯਤਨ ਨਾ ਕੀਤਾ। ਕੁਝ ਨਾ ਕੁਝ ਦੋਵੇਂ ਚੀਜ਼ਾਂ ਜਿੱਥੇ ਮਿਲਦੀਆਂ ਨੇ, ਦੋ ਮਿਲ ਕਾਰਜ ਉਪਜੈ, ਰਾਮ ਨਾਮ ਸੰਯੋਗ। ਜਿੱਥੇ ਸਿੱਖ ਦੀ ਭਾਵਨਾ ਅਤੇ ਗੁਰੂ ਦੀ ਕਿਰਪਾ, ਇਹ ਦੋਵੇਂ ਵਸਤੂਆਂ ਜਿੱਥੇ ਇਕੱਠੀਆਂ ਹੋ ਗਈਆਂ, ਉੱਥੇ ਸਾਧ ਸੰਗਤ ਫਿਰ ਉਹਨੂੰ ਕਹਿੰਦੇ ਨੇ ਹੁਣ ਗੁਰੂ ਕਾ ਸ਼ਬਦ ਕਮਾਇਆ। ਗੁਰੂ ਕਾ ਸ਼ਬਦ ਜਿੱਥੇ ਕਮਾਇਆ ਗਿਆ ਉੱਥੇ ਸਾਧ ਸੰਗਤ ਹਉਮੈ ਮਰਨੀ ਸ਼ੁਰੂ ਹੋ ਗਈ। ਸਹਿਜੇ ਸਹਿਜੇ ਮਰਦੀ ਬੜੀ ਮੁਸ਼ਕਲ, ਇਹ ਬਰੀਕ ਬੜੀ ਹੈ, ਸੂਖਸ਼ਮ ਬੜੀ ਹੈ। ਕਈ ਵਾਰੀ ਤਾਂ ਨਾਮ ਜਦੋਂ ਹਉਮੈ ਨੂੰ ਤੋੜਦਾ ਨਾ, ਬੰਦਾ ਸੋਚਦਾ ਵੀ ਗਿਆ ਸੰਸਾਰ ਹੱਥੋਂ। ਜਿਹੜੇ ਧਾਰਮਿਕ ਲੋਕ ਸਾਧਨਾ ਕਰਦੇ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਕਈ ਵਾਰੀ ਆਇਆ ਕਿ ਅੰਦਰ ਟਿਕਿਆ, ਉਹ ਕਹਿੰਦੇ ਸਾਨੂੰ ਅੰਦਰ ਇੰਝ ਲੱਗਦਾ ਜਿਵੇਂ ਸਾਡੀ ਮੌਤ ਹੋ ਰਹੀ ਹੈ, ਛੁੱਟਦਾ ਜਾਂਦਾ ਸਾਡੇ ਕੋਲੋਂ ਕੁਝ। ਇਹ ਸੱਚਾਈ ਹੈ। ਤੁਸੀਂ ਬਾਣੀ ਵਿੱਚ ਪੜ੍ਹੋਗੇ ਕਿ ਨਾਮ ਜਿਹੜਾ ਹੈ ਮਾਰਦਾ ਹੈ ਕਿਸੇ ਚੀਜ਼ ਨੂੰ, ਅੰਦਰੋਂ ਖਤਮ ਕਰਦਾ ਹੈ। ਉਹ ਹੋਰ ਕੁਝ ਨਹੀਂ, ਸਾਨੂੰ ਲੱਗਦਾ ਵੀ ਅਸੀਂ ਸਾਡੀ ਮੌਤ ਹੋ ਰਹੀ ਹੈ। ਉਹ ਮਨੁੱਖ ਦੀ ਮੌਤ ਨਹੀਂ ਹੁੰਦੀ, ਉਹਦੀ ਗੰਦਗੀ ਦੀ ਮੌਤ ਹੁੰਦੀ ਹੈ, ਉਹਦੀ ਹੰਕਾਰ ਦੀ ਮੌਤ ਹੁੰਦੀ ਹੈ। ਪਰ ਕਿਉਂਕਿ ਅਸੀਂ ਬੜੇ ਲੰਮੇ ਸਮੇਂ ਤੋਂ ਹੰਕਾਰੀ ਰਹੇ ਹਾਂ, ਇਸ ਕਰਕੇ ਹੰਕਾਰ ਦੀ ਮੌਤ ਸਾਨੂੰ ਆਪਣੀ ਮੌਤ ਲੱਗਦੀ, ਉਹਦੇ ਵਿੱਚ ਫਸੇ ਹੋਏ। ਨਾਮ ਮਾਰਦਾ ਹੈ। ਗੁਰੂ ਦਾ ਅਰਥ ਹੀ ਇਹ ਹੈ ਕਿ ਉਹ ਸਾਡੇ ਜੀਵਨ ਦੇ ਵਿਕਾਰ ਨੂੰ ਖੋਹ ਲਵੇਗਾ, ਮਾਰੇਗਾ, ਖਤਮ ਕਰ ਦੇਗਾ। ਜਿਵੇਂ ਹੁਣ ਇੱਥੇ ਵੱਡੀ ਲਾਈਟ ਜਗ ਰਹੀ ਹੈ, ਤੁਸੀਂ ਮੋਮਬੱਤੀ ਲੈ ਕੇ ਆਵੋ, ਮੋਮਬੱਤੀ ਜਗਦੀ ਤਾਂ ਰਹੇਗੀ ਪਰ ਇਹ ਵੱਡੀ ਲਾਈਟ ਉਹਦੀ ਮੋਮਬੱਤੀ ਦੀ ਲਾਈਟ ਨੂੰ ਖਾ ਜਾਏਗੀ, ਖਤਮ ਕਰ ਦੇਗੀ, ਉਹਦੀ ਮੌਤ ਕਰ ਦੇਗੀ। ਜਗੇਗੀ ਜ਼ਰੂਰ। ਗੁਰੂ ਦੀ ਲੋਅ ਵਿੱਚ, ਗੁਰੂ ਦੀ ਬਖਸ਼ਿਸ਼ ਵਿੱਚ ਇਹ ਨਹੀਂ, ਜਿੱਥੇ ਜਿੱਥੇ ਸ਼ਬਦ ਆਏ ਨੇ ਵੀ ਆਪਣੇ ਆਪ ਨੂੰ ਮਾਰ, ਉਹਦਾ ਮਤਲਬ ਇਹ ਨਹੀਂ ਵੀ ਸਿੱਖ ਦਾ ਮਨ ਖਤਮ ਹੀ ਹੋ ਜਾਣਾ। ਬਿਲਕੁਲ ਖਤਮ ਨਹੀਂ ਹੁੰਦਾ, ਫਿੱਕਾ ਪੈ ਜਾਂਦਾ, ਛੋਟਾ ਰਹਿ ਜਾਂਦਾ ਹੈ, ਉਸ ਮੋਮਬੱਤੀ ਵਰਗਾ ਹੋ ਜਾਂਦਾ ਹੈ ਜਿਹਦੀ ਵਾਹ ਵਟਕ ਕੋਈ ਵੀ ਨਹੀਂ ਹੈ, ਉਸ ਮੋਮਬੱਤੀ ਵਰਗਾ ਹੋ ਜਾਂਦਾ ਜਿਹੜਾ ਬਿਲਕੁਲ ਵੱਡੇ ਚਾਨਣ ਦੇ ਸਾਹਮਣੇ ਛੋਟਾ ਪੈ ਜਾਂਦਾ ਹੈ। ਤਾਂ ਜਿਨ੍ਹਾਂ ਨੇ ਸਾਧ ਸੰਗਤ ਗੁਰੂ ਦੀ ਸ਼ਰਨ ਅਖਤਿਆਰ ਕੀਤੀ ਹੈ, ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਕੇ ਹੁਕਮ ਦੇ ਉੱਤੇ ਤੁਰ ਕੇ ਜੀਵਨ ਬਿਤਾ ਕੇ ਇਸ ਹਉਮੈ ਨੂੰ ਮਾਰਿਆ, ਸ਼ਬਦ ਨੂੰ ਕਮਾਇਆ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਨਾਨਕ ਕਹਿ ਸੁਣੋ ਜਨੋ, ਇਤ ਸੰਜਮ ਦੁੱਖ ਜਾਏ। ਇਤ ਸੰਜਮ ਦਾ ਮਤਲਬ ਇਹ ਸੰਜਮ ਪਾਲਣ ਦੇ ਨਾਲ, ਇਹ ਤਰੀਕਾ ਵਰਤਣ ਦੇ ਨਾਲ, ਇਹ ਢੰਗ, ਇਹ ਸੰਜਮ ਕੀ ਹੈ, ਬੜੀ ਵਾਰੀ ਸ਼ਬਦ ਆਇਆ ਗੁਰਬਾਣੀ ਵਿੱਚ, ਇਹ ਥੋੜ੍ਹਾ ਜਿਹਾ ਸਾਂਝਾ ਕਰਾਂ ਦੋ ਚਾਰ ਮਿੰਟਾਂ ਵਿੱਚ। ਸੰਜਮ ਦਾ ਮਤਲਬ ਹੈ ਮਰਿਆਦਾ। ਹਰ ਇੱਕ ਚੀਜ਼ ਦੀ ਮਰਿਆਦਾ ਹੈ, ਕੰਮ ਕਰਨ ਦੀ ਵੀ ਇੱਕ ਮਰਿਆਦਾ। ਤੁਸੀਂ ਕੰਮ ਕਰਦੇ ਹੋ, ਜੇ ਮਰਿਆਦਾ ਤੋਂ ਬਾਹਰ, ਲਾ ਤੋਂ ਬਾਹਰ ਕਰੋਗੇ ਤਾਂ ਫੇਲ ਹੋ ਜਾਓਗੇ। ਇਸੇ ਤਰ੍ਹਾਂ ਬਾਣੀ ਪੜ੍ਹਨ ਦੀ ਵੀ ਮਰਿਆਦਾ ਹੈ, ਸਿੱਖੀ ਕਮਾਉਣ ਦੀ ਵੀ ਮਰਿਆਦਾ ਹੈ, ਗੁਰਦੁਆਰੇ ਆਉਣ ਦੀ ਵੀ ਮਰਿਆਦਾ ਹੈ। ਕਿਵੇਂ ਆਉਣਾ ਹੈ ਗੁਰਦੁਆਰੇ? ਆਦਮੀ ਇਸ ਤਰ੍ਹਾਂ ਆਵੇ ਕਿ ਉਹ ਦੂਜੇ ਨੂੰ ਡਿਸਟਰਬ ਨਾ ਕਰੇ, ਉਹਦਾ ਬਹਿਣਾ, ਖਲੋਣਾ, ਉੱਠਣਾ, ਉਹਦੇ ਸਰੀਰ ਦੀਆਂ ਆਦਤਾਂ ਇਸ ਤਰ੍ਹਾਂ ਦੀਆਂ ਨਾ ਹੋਣ ਕਿ ਉਹ ਨਾਲ ਸੰਗਤ ਨੂੰ ਵੀ, ਉਹਦਾ ਵੀ ਮੂਡ ਖਰਾਬ ਕਰਦਾ ਰਹੇ। ਇਹ ਉਹਨੂੰ ਯਤਨ ਕਰਨਾ ਚਾਹੀਦਾ। ਜੇ ਉਹਦੀ ਜ਼ਿੰਦਗੀ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕਮੀ ਹੈ ਤਾਂ ਉਹਨੂੰ ਆਪਣੇ ਢੰਗ ਨਾਲ ਬੈਠਣਾ ਚਾਹੀਦਾ। ਸੋ ਸਤਿਗੁਰਾਂ ਨੇ ਸਾਰੀ ਚੀਜ਼, ਜਿੱਥੇ ਵੀ ਅਸੀਂ ਮਰਿਆਦਾ ਭੰਗ ਕਰਨੇ ਹਾਂ, ਭਾਵੇਂ ਉਹ ਸੰਸਾਰ ਹੈ, ਭਾਵੇਂ ਉਹ ਧਰਮ ਹੈ, ਜਿੱਥੇ ਅਸੀਂ ਲਾ ਤੋਂ ਬਾਹਰ ਜਾਵਾਂਗੇ ਉੱਥੇ ਫੇਲ ਹੋ ਜਾਵਾਂਗੇ, ਉੱਥੇ ਰਸਤਾ ਨਹੀਂ ਮਿਲੇਗਾ। ਇਸੇ ਤਰ੍ਹਾਂ ਧਰਮ ਦੇ ਮਾਰਗ 'ਤੇ ਵੀ ਸੰਜਮ ਕੀ ਹੈ? ਭਾਈ ਗੁਰਦਾਸ ਜੀ ਨੇ ਦੱਸਿਆ, ਸੰਜਮ ਹੈ ਗੁਰਸਿੱਖ ਥੋੜ੍ਹਾ ਬੋਲਣਾ, ਥੋੜ੍ਹਾ ਸੌਣਾ, ਥੋੜ੍ਹਾ ਖਾਣਾ। ਇਹ ਗੁਰਸਿੱਖ ਦਾ ਸੰਜਮ ਹੈ। ਜੇ ਗੁਰਸਿੱਖ ਨੇ ਸਿੱਖੀ ਕਮਾਉਣੀ ਹੈ, ਉਸ ਢੰਗ ਨਾਲ ਖਾਣਾ ਪੀਣਾ ਕਰੇ, ਕਿ ਉਹ ਧਰਮ ਕਮਾ ਸਕੇ, ਕਿ ਉਹ ਪੁੰਨ ਖੱਟਦਾ ਖੱਟਦਾ ਹੋਰ ਨਾ ਪਾਪ ਇਕੱਠਾ ਕਰੇ। ਇਸ ਢੰਗ ਦੇ ਨਾਲ ਸਤਿਗੁਰੂ ਕਹਿੰਦੇ ਗੁਰਸਿੱਖ ਥੋੜ੍ਹਾ ਬੋਲਣਾ, ਇੱਕ ਤਾਂ ਬੋਲਣਾ ਘੱਟ, ਇੱਕ ਥੋੜ੍ਹਾ ਸੌਣਾ, ਯੋਗ ਲੋੜ ਮੁਤਾਬਕ ਨੀਂਦ ਅਖਤਿਆਰ ਕਰਨੀ, ਥੋੜ੍ਹਾ ਖਾਣਾ, ਖਾਣਾ ਪੀਣਾ ਉਤਨਾ ਜਿੰਨਾ ਸਰੀਰ ਨੂੰ ਚਾਹੀਦਾ ਹੈ। ਤਾਂ ਇਸ ਤਰ੍ਹਾਂ ਦੇ ਹੋਰ ਵੀ ਉਦਾਹਰਣ ਦਿੱਤੇ, ਹਉਂ ਤਿਸ ਘੋਲ ਘੁਮਾਇਆ ਗੁਰਮਤਿ ਹਿਰਦੈ ਗਰੀਬੀ ਆਵੈ, ਹਉਂ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ, ਹਉਂ ਤਿਸ ਘੋਲ ਘੁਮਾਇਆ ਥੋੜ੍ਹਾ ਸਮੇਂ ਥੋੜ੍ਹਾ ਹੀ ਖਾਵੇ। ਇਹ ਸਰੀਰਕ ਅਰੋਗਤਾ ਵਾਸਤੇ ਗੁਰੂ ਸਾਹਿਬ ਨੇ ਦੱਸਿਆ ਕਿ ਸਰੀਰਕ ਤੰਦਰੁਸਤੀ ਵਾਸਤੇ ਮਨੁੱਖ ਨੂੰ ਥੋੜ੍ਹੇ ਦਾ ਮਤਲਬ ਹੈ ਜਿੰਨਾ ਕੁ ਉਹਦਾ ਸਰੀਰ ਚਾਹੁੰਦਾ ਹੈ ਉਤਨਾ ਹੀ ਖਾਣਾ ਪ੍ਰਾਪਤ ਕਰਨਾ, ਥੋੜ੍ਹਾ ਸਮੇਂ ਥੋੜ੍ਹਾ ਹੀ ਖਾਵੇ। ਹਉਂ ਤਿਸ ਘੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ, ਗੁਰਮੁਖ ਸੋਈ ਸਹਿਜ ਸਮਾਵੇ। ਅੱਜ ਦੇ ਪਾਵਨ ਪਵਿੱਤਰ ਫੁਰਮਾਨ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ ਕਿ ਹਉਮੈ ਦੇ ਸਾਰੇ ਰੋਗ ਜੀਵਨ ਦੇ ਕਿਵੇਂ ਖਤਮ ਹੁੰਦੇ ਨੇ। ਸਾਹਿਬ ਕਹਿੰਦੇ ਨੇ ਕਿ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਪ੍ਰੀਤ ਜੋੜੀ ਹੈ, ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿੰਨ ਕੇ ਸਭ ਰੋਗ ਗਵਾਏ, ਉਹਨਾਂ ਦੀ ਜ਼ਿੰਦਗੀ ਦੇ ਸਾਰੇ ਆਦਿ ਵਿਆਦ ਉਪਾਦ ਜਿੰਨੇ ਰੋਗ ਨੇ ਤਿੰਨ ਪ੍ਰਕਾਰ ਦੇ, ਆਦਿ ਦਾ ਮਤਲਬ ਪੁਰਾਣੇ ਰੋਗ ਜਿਹੜੇ ਪਹਿਲਾਂ ਅਸੀਂ ਜੋ ਕੁਝ ਕਮਾਇਆ ਹੈ, ਜੋ ਅਸੀਂ ਪਿੱਛੇ ਕੀਤਾ ਉਹਦੇ ਅਨੁਸਾਰ ਕੁਝ ਰੋਗ ਸਾਨੂੰ ਲੱਗਦੇ ਹਨ। ਵਿਆਦ ਦਾ ਅਰਥ ਹੈ ਜੋ ਅਸੀਂ ਹੁਣ ਗਲਤ ਖਾਂਦੇ ਪੀਂਦੇ ਹਾਂ ਜਾਂ ਮੌਸਮ ਦੇ ਬਦਲਣ ਲੱਗਦੇ ਨੇ। ਉਪਾਦ ਦਾ ਮਤਲਬ ਹੈ ਕਲ ਕਲੇਸ਼, ਲੜਾਈ ਝਗੜਾ, ਇਹ ਵੀ ਰੋਗ ਵਿੱਚ ਗਿਣਿਆ ਗਿਆ ਹੈ। ਆਦਿ ਵਿਆਦ ਉਪਾਦ ਇਹਨਾਂ ਨੂੰ ਤਿੰਨ ਰੋਗ ਕਰਕੇ ਕਿਹਾ, ਤਿੰਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ, ਤਾਂ ਕੋ ਵਿਘਨ ਨ ਕੋ ਲਾਗੈ ਜਾਂ ਕਿ ਪ੍ਰਭ ਆ ਗਏ ਅਰਦਾਸ। ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿੰਨ ਕੇ ਸਭ ਰੋਗ ਗਵਾਏ, ਜਿਨ੍ਹਾਂ ਦੇ ਅੰਦਰ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਨਿਵਾਸ ਕਰਨ ਲੱਗ ਪਿਆ, ਉਹਨਾਂ ਦੇ ਜੀਵਨ ਦੇ ਵਿੱਚੋਂ ਸਾਰੇ ਰੋਗ ਉਸ ਨਾਮ ਨੇ ਗਵਾ ਦਿੱਤੇ। ਅਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ, ਤਿੰਨ ਪਵਿੱਤ ਪਰਮ ਪਦ ਪਾਏ, ਉਹ ਮੁਕਤ ਹੋ ਗਏ ਦੁੱਖਾਂ ਤੋਂ, ਉਹ ਮੁਕਤ ਹੋ ਗਏ ਵਿਕਾਰਾਂ ਤੋਂ, ਉਹ ਮੁਕਤ ਹੋ ਗਏ ਸੰਸਾਰ ਦੇ ਵਿਚਾਰਾਂ ਤੋਂ। ਜਿਨ ਹਰ ਨਾਮ ਧਿਆਇਆ, ਤਿੰਨ ਪਵਿੱਤ ਪਰਮ ਪਦ ਪਾਏ, ਮੇਰੇ ਰਾਮ ਹਰਜਨ ਆਰੋਗ ਪਏ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਵਾਹਿਗੁਰੂ ਦੇ ਪਿਆਰੇ ਇਸ ਤਰ੍ਹਾਂ ਨਾਮ ਦੀ ਦਵਾਈ ਖਾਂਦੇ ਖਾਂਦੇ, ਸਿਮਰਨ ਕਰਦੇ, ਬਾਣੀ ਪੜ੍ਹਦੇ ਹੋਏ ਅਰੋਗਤਾ ਨੂੰ ਪ੍ਰਾਪਤ ਕਰ ਲਿਆ ਉਹਨਾਂ ਨੇ, ਅਰੋਗਤਾ ਉਹਨਾਂ ਦੀ ਜ਼ਿੰਦਗੀ ਵਿੱਚ ਪ੍ਰਾਪਤ ਹੋ ਗਈ। ਮੇਰੇ ਰਾਮ ਹਰਜਨ ਆਰੋਗ ਪਏ, ਗੁਰ ਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ ਤਿੰਨ ਕੇ ਹੋਮੈ ਰੋਗ ਗਏ। ਜਿਨ੍ਹਾਂ ਨੇ ਗੁਰੂ ਕੇ ਬਚਨ ਦੁਆਰਾ, ਕੱਲ੍ਹ ਵੀ ਮੈਂ ਬੇਨਤੀ ਕੀਤੀ ਸੀ, ਗੁਰੂ ਕਾ ਬਚਨ ਦਾ ਮਤਲਬ ਹੈ ਗੁਰੂ ਦੇ ਬਚਨ ਰਾਹੀਂ ਜਪਣਾ, ਗੁਰੂ ਦੀ ਰਹਿਮਤ ਦੁਆਰਾ ਜਪਣਾ, ਉਹਨਾਂ ਦੇ ਸਾਰੇ ਰੋਗ ਚਲੇ ਗਏ। ਫਿਰ ਹਜ਼ੂਰ ਕਹਿੰਦੇ ਬ੍ਰਹਮਾ ਵਿਸ਼ਨੁ ਮਹਾਂਦਿਓ ਤ੍ਰੈ ਗੁਣ ਰੋਗੀ। ਹੁਣ ਇਹ ਤਿੰਨ ਦੇਵਤੇ ਗਿਣੇ ਗਏ ਨੇ, ਇਹ ਤਿੰਨ ਗੁਣਾਂ ਦੇ ਵਿੱਚ ਇਹ ਵੀ ਰੋਗੀ ਹੋ ਗਿਆ। ਤਿੰਨ ਪ੍ਰਕਾਰ ਦੀ ਭਾਵਨਾ, ਜਿਵੇਂ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਕਿ ਤਿਹੀਂ ਗੁਣੀ ਸੰਸਾਰ ਭਰਮ ਸੁੱਤਾ, ਹੈ ਧਰਮੀ ਕਰਦਾ ਸਾਰਾ ਕੁਝ ਹੈ, ਵੇਦ ਵੀ ਪੜ੍ਹਦਾ, ਸਿਮਰਤੀਆਂ ਵੀ ਪੜ੍ਹਦਾ ਹੈ, ਪਾਠ ਵੀ ਕਰਦਾ ਕਰਾਉਂਦਾ ਹੈ, ਪਰ ਤਿੰਨਾਂ ਗੁਣਾਂ ਵਿੱਚ ਸੁੱਤਾ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ, ਸਾਰੀਆਂ ਸਿਮਰਤੀਆਂ ਸ਼ਾਸਤਰ ਗ੍ਰੰਥ ਵਿਆਕਰਨ ਸਭ ਪੜ੍ਹਦਾ, ਸੁਣਦਾ ਵੀ ਹੈ, ਪਰ ਤੱਤ ਦੀ ਸਾਰ ਨਹੀਂ ਜਾਣਦਾ ਕਿ ਇਹਨਾਂ ਵੇਦਾਂ ਵਿੱਚ ਲਿਖਿਆ ਕੀ ਹੋਇਆ। ਇਹ ਸ਼ੁਰੂ ਤੋਂ ਰਿਹਾ, ਇਹ ਜਿਹੜੀ ਸਤ ਸੰਗਤ ਰੁਕਾਵਟ ਹੈ ਜ਼ਿੰਦਗੀ ਦੀ, ਸ਼ੁਰੂ ਤੋਂ ਰਹੀ ਸੰਸਾਰ ਵਿੱਚ, ਅੱਜ ਨਹੀਂ, ਜਦੋਂ ਸਿੱਖੀ ਨਹੀਂ ਸੀ ਪੈਦਾ ਹੋਈ ਉਦੋਂ ਵੀ ਇਹ ਰੁਕਾਵਟ ਐਸੀ। ਉਦੋਂ ਵੀ ਰੁਕਾਵਟ ਸੀ ਕਿ ਲੋਕ ਵੇਦ ਪੜ੍ਹਦੇ ਸਨ, ਪੜ੍ਹਾਉਂਦੇ ਸਨ, ਪੂਜਾ ਹੁੰਦੀਆਂ ਸਨ, ਪਾਠ ਹੁੰਦੇ ਸਨ, ਸਭ ਕੁਝ ਚੱਲਦਾ ਸੀ। ਪਰ ਜੋ ਕੁਝ ਉਹਨਾਂ ਗ੍ਰੰਥਾਂ ਦੇ ਵਿੱਚ ਕਿਹਾ ਗਿਆ ਸੀ ਉਹ ਬੰਦਾ ਆਪਣੀ ਜ਼ਿੰਦਗੀ ਵਿੱਚ ਲਾਗੂ ਨਹੀਂ ਸੀ ਕਰਦਾ। ਬਸ ਆਪਣੀ ਪੂਜਾ ਕੀਤੀ, ਪ੍ਰਸ਼ਾਦ ਚੜ੍ਹਾਇਆ, ਆਪਣੇ ਸੰਸਾਰ ਦੀ ਅਰਦਾਸ ਕੀਤੀ ਕਰਾਈ ਅਤੇ ਸਭ ਛੱਡ ਦਿੱਤਾ। ਇਹ ਸਦਾ ਹੀ ਰਿਹਾ ਹੈ ਕਿ ਅਸੀਂ ਇਸ ਧਰਤੀ ਦੇ ਉੱਤੇ ਜਿੰਨੇ ਅਵਤਾਰ ਆਏ ਨੇ, ਜਿੰਨੇ ਭਗਤ ਆਏ ਨੇ, ਉਹਨਾਂ ਤੋਂ ਆਪਣੇ ਸੰਸਾਰ ਦੀਆਂ ਲੋੜਾਂ ਤਾਂ ਪੂਰੀਆਂ ਕਰਦੇ ਰਹੇ ਹਾਂ, ਭਾਵੇਂ ਕਿ ਉਹ ਵੀ ਹੋ ਸਕਦੀਆਂ ਨੇ, ਪਰ ਕੇਵਲ ਸੰਸਾਰ ਦੀਆਂ ਲੋੜਾਂ ਪੂਰੀਆਂ ਕੀਤੀਆਂ, ਵਪਾਰ ਕੀਤਾ, ਆਪਣੇ ਪਾਸੇ ਚਲੇ ਗਏ। ਇਸ ਕਰਕੇ 100 ਵਿੱਚੋਂ 80% ਧਾਰਮਿਕ ਥਾਂ ਵੀ ਵਪਾਰ ਦਾ ਕੇਂਦਰ ਬਣ ਜਾਂਦੇ ਨੇ, ਕਿਉਂਕਿ ਬਹੁਤੇ ਆਉਂਦੇ ਵਪਾਰੀ ਨੇ। ਵਪਾਰੀ ਦਾ ਮਤਲਬ ਪਿਓ ਦਾਦੇ ਦੀ ਕਲਾ ਚੱਲਦੀ ਹੈ, ਉਸੇ ਤਰ੍ਹਾਂ ਹੋ ਹੀ ਜਾਂਦਾ ਹੈ। ਅਤੇ ਫਿਰ ਸਹਿਜੇ ਸਹਿਜੇ ਜਿਹੜੀ ਉਹਦੀ ਵਿਆਖਿਆ ਕਰਕੇ ਦੱਸਣ ਵਾਲੇ ਨੇ ਉਹ ਵੀ ਉਸੇ ਪੰਕਤੀ ਵਿੱਚੋਂ ਹੁੰਦੇ ਨੇ, ਉਹ ਵੀ ਧਰਮ ਦੀ ਵਿਆਖਿਆ ਉਸ ਤਰ੍ਹਾਂ ਹੀ ਕਰਦੇ ਨੇ। ਤੱਤ ਦੀ ਸਾਰ ਗੁਰੂ ਅਮਰਦਾਸ ਜੀ ਕਹਿੰਦੇ ਨਹੀਂ। ਹੁਣ ਸਾਨੂੰ ਵੇਖਣਾ ਤਾਂ ਪਏਗਾ ਨਾ ਵੀ ਗੁਰੂ ਸਾਹਿਬ ਬਾਣੀ ਵਿੱਚ ਕੀ ਕਹਿ ਰਹੇ ਨੇ। ਠੀਕ ਹੈ, ਅਸੀਂ ਆਪਣੀ ਮਾਨਤਾ ਦੇ ਨਾਲ ਹੋਰ ਹੋਰ ਗਿਆਨ ਵੰਡੀ ਜਾਂਦੇ ਹਾਂ, ਠੀਕ ਹੈ, ਗੁਰੂ ਦੁੱਖਾਂ ਨੂੰ ਦੂਰ ਕਰਦਾ, ਕੋਈ ਸ਼ੱਕ ਨਹੀਂ, ਸੰਸਾਰ ਦੀਆਂ ਤੰਦਰੁਸਤੀਆਂ ਸਾਰਾ ਕੁਝ ਸਤਿਗੁਰਾਂ ਦੇ ਕੋਲ ਹੈ, ਪਰ ਇਹਦੇ ਉੱਤੇ ਬਹੁਤਾ ਜ਼ੋਰ ਦਿੱਤਾ ਗਿਆ ਹੈ। ਤਾਂ ਗੁਰੂ ਅਮਰਦਾਸ ਜੀ ਕਹਿੰਦੇ ਨੇ ਤੱਤ ਨੂੰ ਨਹੀਂ ਜਾਣਿਆ। ਤੱਤ ਸੀ ਕਿ ਆਦਮੀ ਖੁਦ ਆਪਣੇ ਜੀਵਨ ਵਿੱਚ ਨਾਮ ਨੂੰ ਵਸਾਏ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ। ਅਤੇ ਤੱਤ ਦੀ ਸਾਰ ਕਿਉਂ ਨਹੀਂ ਪਤਾ ਲੱਗੀ? ਕਹਿੰਦੇ ਤੱਤੈ ਸਾਰ ਨਾ ਜਾਣੀ ਗੁਰੂ ਬਾਜੋਂ, ਤੱਤੈ ਸਾਰ ਨਾ ਜਾਣੀ, ਗੁਰੂ ਦੀ ਗੱਲ ਸੁਣੀਏ ਨਹੀਂ। ਤੇਹੇ ਗੁਣੀ ਸੰਸਾਰ ਭਰਮ ਸੁੱਤਾ, ਇਸ ਤਰ੍ਹਾਂ ਸੰਸਾਰ ਧਰਮੀ ਵੀ ਅਤੇ ਅਧਰਮੀ ਵੀ, ਸੰਸਾਰਕ ਵੀ ਅਤੇ ਧਾਰਮਿਕ ਬੰਦੇ, ਕਹਿੰਦੇ ਇਹਨਾਂ ਤਿੰਨਾਂ ਤਰ੍ਹਾਂ ਦੇ ਗੁਣਾਂ ਵਿੱਚ, ਸੁਭਾਵਾਂ ਵਿੱਚ ਸੁੱਤੇ ਰਹੇ। ਸੁੱਤਿਆਂ ਰਹਿਣ ਵਿਹਾਣੀ, ਸੁੱਤੇ ਹੀ ਜ਼ਿੰਦਗੀ ਗੁਜ਼ਰ ਗਈ, ਪਰ ਗੁਰ ਕਿਰਪਾ ਅਤੇ ਸੇਜਨ ਜਾਗੇ, ਜਿਨ੍ਹਾਂ ਹਰਮਨ ਵਸਿਆ, ਬੋਲਣਾ ਹੈ ਅੰਮ੍ਰਿਤ ਬਾਣੀ, ਜਿਹੜੇ ਖੁਦ ਬਾਣੀ ਨਾਲ ਜੁੜੇ ਨੇ, ਜਿਹੜੇ ਆਪ ਬਾਣੀ ਪੜ੍ਹਦੇ ਨੇ, ਬਾਣੀ ਸੁਣਦੇ ਨੇ, ਬਾਣੀ ਅਨੁਸਾਰ ਜੀਵਨ ਬਤੀਤ ਕਰਦੇ ਨੇ। ਗੁਰ ਕਿਰਪਾ ਅਤੇ ਸੇਜਨ ਜਾਗੇ, ਜਿਨ੍ਹਾਂ ਹਰਮਨ ਵਸਿਆ, ਬੋਲੇ ਅੰਮ੍ਰਿਤ ਬਾਣੀ, ਕਹੇ ਨਾਨਕ ਸੋ ਤਤ ਪਾਏ, ਜਿਸ ਨੂੰ ਅਣਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਬਾਕੀ ਸਾਰਾ ਸੰਸਾਰ ਤਿੰਨਾਂ ਗੁਣਾਂ ਦੇ ਭਰਮ ਵਿੱਚ ਸੌਂ ਗਿਆ, ਸਿਰਫ ਉਹ ਜਾਗੇ ਜਿਨ੍ਹਾਂ 'ਤੇ ਸਤਿਗੁਰਾਂ ਨੇ ਬਖਸ਼ਿਸ਼ ਕਰ ਦਿੱਤੀ, ਰਹਿਮਤ ਕਰ ਦਿੱਤੀ। ਇਸ ਲਈ ਹਜ਼ੂਰ ਕਹਿੰਦੇ ਬ੍ਰਹਮਾ ਵਿਸ਼ਨ ਮਹਾਂਦੇਵ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ। ਹੰਕਾਰ ਵਿੱਚ ਹੀ ਉਹਨਾਂ ਨੇ ਜੇ ਸ਼ੁੱਭ ਵੀ ਕੀਤਾ ਉਹ ਵੀ ਹੰਕਾਰ ਵਿੱਚ ਕੀਤਾ। ਜਿਨ ਕੀਏ ਤਿਸੈ ਨ ਚਿੱਤ ਹੈ ਬਪੜੇ, ਹਰ ਗੁਰਮੁਖ ਸੋਝੀ ਪਾਈ। ਜਿਨ੍ਹਾਂ ਨੇ, ਜਿਸ ਵਾਹਿਗੁਰੂ ਨੇ ਉਹਨਾਂ ਦੇਵਤਿਆਂ ਨੂੰ ਪੈਦਾ ਕੀਤਾ ਸੀ ਅਕਾਲ ਪੁਰਖ ਨੇ, ਉਹਨਾਂ ਉਸ ਅਕਾਲ ਪੁਰਖ ਨੂੰ ਉਹਨਾਂ ਦੇਵਤਿਆਂ ਨੇ ਕਦੀ ਚੇਤੇ ਨਹੀਂ ਕੀਤਾ। ਜਿਹੜੇ ਉਹਨਾਂ ਦੇ ਪਿੱਛੇ ਤੁਰਨ ਵਾਲੇ ਸਨ ਉਹਨਾਂ ਨੇ ਵੀ ਦੇਵਤਿਆਂ ਦੀ ਹੀ ਪੂਜਾ ਕੀਤੀ, ਉਹਨਾਂ ਨੇ ਵੀ ਇੱਕ ਨਿਰੰਕਾਰ ਵਾਹਿਗੁਰੂ ਨੂੰ ਕਦੀ ਯਾਦ ਨਹੀਂ ਕੀਤਾ, ਕਦੀ ਖਿਆਲ ਵਿੱਚ ਨਹੀਂ ਲਿਆਂਦਾ। ਇਸ ਕਰਕੇ ਕਹਿੰਦੇ ਪਰ ਜਿਨ੍ਹਾਂ ਨੂੰ ਗੁਰੂ ਨੇ ਕਿਰਪਾ ਕਰਕੇ ਹਰ ਗੁਰਮੁਖ ਸੋਝੀ ਪਾਈ, ਸੋਝੀ ਬਖਸ਼ ਦਿੱਤੀ। ਸਾਹਿਬ ਕਹਿੰਦੇ ਹਉਮੈ ਰੋਗ ਸਭ ਜਗਤ ਵਿਆਪਿਆ, ਇਸ ਤਰ੍ਹਾਂ ਹਉਮੈ ਦੇ ਰੋਗ ਵਿੱਚ ਸਾਰਾ ਸੰਸਾਰ ਵਿਆਪਿਆ ਹੋਇਆ, ਫਸਿਆ ਹੋਇਆ ਹੈ, ਉਹ ਸਿੱਧੇ ਰਸਤੇ 'ਤੇ ਤੁਰਨ ਦਾ ਯਤਨ ਨਹੀਂ ਕਰਦਾ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਤਿੰਨ ਕੋ ਜਨਮ ਮਰਨ ਦੁੱਖ ਭਾਰੀ, ਉਹਨਾਂ ਨੂੰ ਜਨਮ ਮਰਨ ਦਾ ਬਹੁਤ ਵੱਡਾ ਦੁੱਖ ਸਹਿਣਾ ਪੈਂਦਾ ਹੈ। ਗੁਰਪ੍ਰਸਾਦੀ ਕੋ ਵਿਰਲਾ ਛੂਟੈ, ਤਿਸ ਜਨ ਕੋ ਹੋਂ ਬਲਹਾਰੀ। ਹੁਣ ਇਸ ਹਉਮੈ ਨੂੰ ਮਾਰਨ ਦਾ ਇੱਕੋ ਤਰੀਕਾ ਸਤਿਗੁਰਾਂ ਨੇ ਦੱਸਿਆ, ਕਹਿਣ ਲੱਗੇ ਗੁਰਪ੍ਰਸਾਦ। ਗੁਰਪ੍ਰਸਾਦ ਦਾ ਮਤਲਬ ਗੁਰੂ ਦੀ ਕਿਰਪਾ, ਗੁਰੂ ਦੀ ਰਹਿਮਤ, ਉਹਦੀ ਸ਼ਰਨ ਵਿੱਚ ਆਉਣਾ, ਉਹਦੀ ਰਹਿਮਤ ਦੇ ਪਾਤਰ ਬਣਨਾ, ਉਹਦੀ ਬਖਸ਼ਿਸ਼ ਪ੍ਰਾਪਤ ਕਰਨ ਦਾ ਯਤਨ ਕਰਨਾ। ਕੋਈ ਵਿਰਲਾ ਹੀ ਹੈ ਜਿਹੜਾ ਗੁਰੂ ਦੀ ਕਿਰਪਾ ਨਾਲ ਹਉਮੈ ਦੇ ਦੁੱਖ ਤੋਂ ਛੁੱਟਦਾ ਹੈ। ਤਿਸ ਜਨ ਕੋ ਹੋਂ ਬਲਿਹਾਰੀ, ਸੱਚੇ ਪਾਤਸ਼ਾਹ ਜੀ ਕਹਿੰਦੇ ਮੈਂ ਐਸੇ ਗੁਰਮੁਖ ਤੋਂ ਬਲਿਹਾਰ ਹਾਂ, ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ, ਤਾਂ ਕਾ ਰੂਪ ਅਪਾਰੋ। ਅਖੀਰਲੇ ਬੰਦ ਵਿੱਚ ਕਹਿੰਦੇ ਜਿਸ ਪਰਮਾਤਮਾ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਇਹ ਸ੍ਰਿਸ਼ਟੀ ਸਾਜੀ ਬਣਾਈ ਹੈ, ਸ੍ਰਿਸ਼ਟੀ ਨੂੰ ਸਾਜਣਾ ਕੀਤਾ, ਇਹਦੇ ਇਸ ਲੇਖੇ ਜੋਖੇ ਨੂੰ ਕੇਵਲ ਉਹ ਹੀ ਜਾਣਦਾ ਹੈ ਕਿਵੇਂ ਘੜਿਆ ਕਿਵੇਂ ਬਣਾਇਆ ਹੈ। ਉਹਦਾ ਰੂਪ ਅਪਾਰ ਅੰਤ ਤੋਂ ਰਹਿਤ ਹੈ, ਨਾਨਕ ਆਪੇ ਵੇਖ ਹਰ ਬਿਗਸੈ ਗੁਰਮੁਖ ਬ੍ਰਹਮ ਵਿਚਾਰੋ। ਇੱਥੇ ਬ੍ਰਹਮ ਅਵਸਥਾ ਵਿੱਚ ਕਹਿ ਰਹੇ ਨੇ ਜਿਹੜਾ ਗੁਰਮੁਖ ਬ੍ਰਹਮ ਦ੍ਰਿਸ਼ਟੀ ਨੂੰ ਪ੍ਰਾਪਤ ਕਰ ਲੈਂਦਾ ਹੈ। ਤਿੰਨ ਪ੍ਰਕਾਰ ਦੀਆਂ ਦ੍ਰਿਸ਼ਟੀਆਂ ਨੇ, ਚਰਮ ਦ੍ਰਿਸ਼ਟੀ ਜਿਹੜੀ ਸਿਰਫ ਚੰਮ ਤੱਕ ਸੀਮਤ ਰਹਿੰਦੀ ਹੈ ਸਰੀਰ ਤੱਕ, ਫਿਰ ਦਿਵ ਦ੍ਰਿਸ਼ਟੀ ਜਿਹੜੀ ਇਸ ਚਮੜੀ ਤੋਂ ਸਰੀਰ ਤੋਂ ਬਾਹਰ ਵੀ ਵੇਖਦੀ ਵੀ ਕੋਈ ਹੋਰ ਵੀ ਸੰਸਾਰ ਹੈ, ਫਿਰ ਤੀਸਰੀ ਹੈ ਬ੍ਰਹਮ ਦ੍ਰਿਸ਼ਟੀ। ਬ੍ਰਹਮ ਦ੍ਰਿਸ਼ਟੀ ਦਾ ਮਤਲਬ ਅਕਾਲ ਪੁਰਖ ਵਿੱਚ ਲੀਨ ਹੋਣਾ। ਜਿਨ੍ਹਾਂ ਨੂੰ ਪ੍ਰਾਪਤ ਹੋ ਗਈ ਉਹਨਾਂ ਨੇ ਵੇਖਿਆ ਕਿ ਨਾਨਕ ਆਪੇ ਵੇਖ ਹਰ ਬਿਗਸੈ ਗੁਰਮੁਖ ਬ੍ਰਹਮ ਵਿਚਾਰੋ। ਪਰਮਾਤਮਾ ਦੀ ਵਿਚਾਰ ਗਹਿਰੀ ਹੋ ਗਈ, ਡੂੰਘੀ ਹੋ ਗਈ, ਉਹਦੇ ਨਾਲ ਸਾਂਝ ਬਣੀ। ਸੋ ਇਸ ਹਉਮੈ ਨੂੰ ਮਾਰਨ ਦਾ ਸਤਿਗੁਰੂ ਉਪਦੇਸ਼ ਦੇ ਰਹੇ ਨੇ। ਇਹ ਹਉਮੈ ਸਭ ਤੋਂ ਵੱਡਾ ਦੁੱਖ ਹੈ ਔਰ ਰੋਗ ਹੈ। ਇਹ ਮਾਰਿਆ ਜਾ ਸਕਦਾ ਗੁਰੂ ਦੇ ਹੁਕਮ ਵਿੱਚ, ਗੁਰੂ ਕੇ ਸ਼ਬਦ ਦੀ ਕਮਾਈ ਕਰਕੇ। ਸੋ ਆਓ ਇੰਨਾ ਹੀ ਸਮਾਂ ਪ੍ਰਵਾਨ ਕਰ ਲੈਣਾ, ਆਨੰਦ ਸਾਹਿਬ ਬਾਣੀ ਦਾ ਪਾਠ ਕਰੀਏ, ਫੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।